ਫਿਰ ਹਿਰਦੇ ਦੇ ਵਿੱਚ ਨਿਮਰਤਾ ਰੱਖਣਾ, ਆਪਣੇ ਆਪ ਨੂੰ ਉੱਚਾ ਨਹੀਂ ਸਮਝਣਾ ਵੀ ਮੈਂ ਖਾਸ ਬੰਦਾ, ਲੋਕ ਮੇਰੀ ਇੱਜ਼ਤ ਕਰਨ, ਸਾਰੇ ਨਹੀਂ ਇੱਜ਼ਤ ਕਰਿਆ ਕਰਦੇ। ਜ਼ਰੂਰੀ ਨਹੀਂ ਹੈ ਕਿ ਸਾਰਾ ਸੰਸਾਰ ਕਿਸੇ ਨੂੰ ਚੰਗਾ ਕਹੇ। ਜੇ ਚੰਗੇ ਦਾ ਭਾਵ ਮਨ ਵਿੱਚ ਆ ਜਾਵੇ ਤੇ ਜੇ ਕੋਈ ਇੱਕ ਦੋ ਚਾਰ ਮੰਦਾ ਉਸ ਨੂੰ ਕਹਿ ਦੇਣ ਤਾਂ ਉਹ ਦੁਖੀ ਹੋ ਜਾਂਦਾ ਵੀ ਮੈਨੂੰ ਮੰਦਾ ਕਹਿ ਤਾਂ ਮੈਂ ਤਾਂ ਮੰਦਾ ਨਹੀਂ ਹਾਂ। ਮਹਾਰਾਜ ਕਹਿੰਦੇ ਭੋਲਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਐ ਸਮਝ ਤੇ ਮੈਂ ਹੀ ਨਹੀਂ ਚੰਗਾ ਤੇ ਸੰਸਾਰ ਤੇ ਬੁਰਾ ਕੋਈ ਨਹੀਂ। ਜਦ ਤੂੰ ਪਹਿਲਾਂ ਹੀ ਆਖਰੀ ਲਾਈਨ ਤੇ ਰਹਿ ਗਿਆ ਫਿਰ ਤਾਂ ਤੇਰੀ ਕੋਈ ਨਿਰਾਦਰੀ ਕਰ ਨਹੀਂ ਸਕਦਾ। ਜੇ ਤੂੰ ਉੱਪਰ ਬੈਠ ਕੇ ਆਪ ਸਗੋ ਜੋ ਭਲਾ ਕਹਾਏ ਕਿਸੇ ਭਲਾਈ ਨਿਕਟ ਨਾ ਆਏ, ਜਿਹੜਾ ਕਹਿੰਦਾ ਮੈਂ ਚੰਗਾ ਉਹਦੇ ਭਲਾਈ ਨੇੜੇ ਤੇੜੇ ਨਹੀਂ ਆਉਂਦੀ। ਸੋ ਨਿਮਰਤਾ ਧਾਰਨ ਕਰਕੇ ਰੱਖਣੀ, ਨਿਮਰਤਾ ਦੁਆਰੇ ਇੱਕ ਵਾਰੀ ਸੰਤ ਬੁੱਧੂ ਸ਼ਾਹ ਹੋਇਆ ਕਰਦੇ ਸੀ ਪੋਠੋਆ ਇੱਧਰ ਸ਼ਾਹਪੁਰ ਵੱਲ ਵੈਸਟ ਪਾਕਿਸਤਾਨ ਚ, ਇੱਕ ਪਠਾਣ ਆ ਗਿਆ ਮੁਗਲ ਸਿਪਾਹੀ ਤੇ ਉਸਨੇ ਕਿਹਾ ਉਹ ਬੁੱਧੂ ਰੋਟੀ ਖਿਲਾ ਮੈਨੂੰ। ਸੰਤਾਂ ਨੇ ਇਹ ਕਰਿਆ ਹੋਇਆ ਸੀ ਕਿ ਚਰਸਤੇ ਦੇ ਅੰਦਰ ਬਣਾਇਆ ਹੋਇਆ ਸੀ ਤੰਦੂਰ, ਉੱਥੇ ਤਾਜ਼ੇ ਤਾਜ਼ੇ ਪ੍ਰਸ਼ਾਦੇ ਲਾ ਕੇ ਆਉਣ ਜਾਣ ਵਾਲੇ ਰਾਹੀਆਂ ਨੂੰ ਆਪ ਛਕਾਇਆ ਕਰਦੇ। ਉਹ ਪ੍ਰਸ਼ਾਦਾ ਜਦ ਲਾਇਆ ਥੋੜਾ ਜਿਹਾ ਸੇਕ ਜ਼ਿਆਦਾ ਲੱਗਣ ਕਰਕੇ ਕਾਲਸ ਦਾ ਦਾਗ ਆ ਗਿਆ ਤੇ ਇਸਨੇ ਥੱਪੜ ਮਾਰਿਆ ਇਸ ਸਿਪਾਹੀ ਨੇ। ਗਰਮ ਨਹੀਂ ਹੋਏ, ਸਾਰੀਆਂ ਸ਼ਕਤੀਆਂ ਦੇ ਮਾਲਕ ਸੀ, ਐਡੀ ਦ੍ਰਿਸ਼ਟੀ ਸੀ ਕਿ ਜਿੱਥੇ ਨਿਗਾਹ ਕਰ ਦੇਣ ਸੋਨਾ ਹੀ ਸੋਨਾ ਬਣਾ ਦੇਣ, ਪੂਰਨ ਮਹਾਤਮਾ ਸੀ। ਕਿੰਨੀ ਨਿਮਰਤਾ ਸੀ ਹੱਥ ਬੰਨ ਲਏ, ਕਹਿੰਦੇ ਜੀ ਮੇਰਾ ਨਾਮ ਮਾਂ ਨੇ ਬੁੱਧੂ ਰੱਖਿਆ। ਮੈਂ ਹਾਂ ਵੀ ਬੁੱਧੂ ਤੇ ਇੱਧਰਲੇ ਪਾਸੇ ਇੱਕ ਹੋਰ ਲਾ ਦਿਓ ਤਾਂ ਕਿ ਮੈਨੂੰ ਫਿਰ ਅੱਗੇ ਵਾਸਤੇ ਗਲਤੀ ਕਰਨ ਤੋਂ ਪਹਿਲਾਂ ਸੋਚ ਆ ਜਾਇਆ ਕਰੇ। ਇੱਕ ਹੋਰ ਮਾਰਤਾ ਉਸਨੇ, ਲਓ ਜੀ ਹੁਣ ਬੈਠੋ, ਕਹਿੰਦਾ ਮੈਂ ਲਿਆਉਣਾ ਪ੍ਰਸ਼ਾਦ। ਪ੍ਰਸ਼ਾਦਾ ਛਕਾਇਆ, ਇਹ ਮੁਗਲ ਸਿਪਾਹੀ ਪ੍ਰਸ਼ਾਦ ਛਕ ਕੇ ਜਾਂ ਤੁਰਿਆ, ਅਜੇ 100 ਗਜ਼ ਨਹੀਂ ਗਿਆ ਉੱਥੇ ਘੋੜਾ ਸਿੱਧਾ ਖੜਾ ਹੋ ਗਿਆ ਡਰ ਕੇ ਤੇ ਧਰਤੀ ਤੋਂ ਗਿਰਿਆ ਤੇ ਪੱਟ ਟੁੱਟ ਗਿਆ ਗਿਰਦੇ ਦਾ, ਹਾਏ 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 ਕਰੀ ਜਾਂਦਾ। ਸੰਤ ਬੁੱਧੂ ਜੀ ਨੇ ਉਸੇ ਵੇਲੇ ਪਾਲਕੀ ਮੰਗਾਈ, ਡੇਰੇ ਲੈ ਗਏ, ਆਪ ਪੱਟੀਆਂ ਕਰਦੇ, ਲੱਤ ਚੜਵਾਈ, ਪੱਟੀਆਂ ਬਣਾ ਦਿੱਤੀਆਂ, ਕਈ ਮਹੀਨੇ ਸੇਵਾ ਕਰੀ। ਸ਼ਰਮਿੰਦਾ ਹੋਈ ਜਾਵੇ ਰੋਜ਼ ਵੀ ਮੈਂ ਤਾਂ ਇਹਦੇ ਥੱਪੜ ਮਾਰੇ ਸੀ, ਤੇ ਪ੍ਰੇਮੀ ਜਦ ਦੇਖਿਆ ਉੱਥੇ ਡਹਿ ਕੇ ਕੀ ਦੇਖਦਾ, ਇੱਕ ਤਾਂ ਵੱਡੇ ਵੱਡੇ ਆਦਮੀ ਆ ਰਹੇ ਨੇ, ਵੱਡੇ ਵੱਡੇ ਅਫਸਰ ਆ ਰਹੇ ਨੇ, ਵੱਡੇ ਵੱਡੇ ਮਾਇਆਧਾਰੀ ਆ ਰਹੇ ਨੇ, ਸ਼ਰਮਿੰਦਾ ਹੋ ਗਿਆ। 2-3 ਮਹੀਨੇ ਬਾਅਦ ਜਾਣ ਜਦ ਕਿਹਾ ਸੰਤਾਂ ਨੇ ਵੀ ਜਾ ਹੁਣ ਤੂੰ ਪ੍ਰੇਮੀਆਂ ਰਾਜੀ ਹੋ ਗਿਆ, ਕਹਿੰਦਾ ਮੇਰੀ ਗੁਸਤਾਖੀ ਮਾਫ ਕਰੋ, ਗਏ ਤਾਂ ਕਰਿਆ ਕੀ ਸੀ, ਤੈਂ ਤਾਂ ਮੈਨੂੰ ਅਕਲ ਦਿੱਤੀ ਸੀ। ਸੋ ਇਸ ਨੂੰ ਨਿਮਰਤਾ ਕਹਿੰਦੇ ਨੇ, ਹਿਰਦੇ ਚ ਨਿਮਰਤਾ ਧਾਰਨੀ, ਫਿਰ ਮਿੱਠ ਬੋਲਾ ਹੁੰਦਾ, ਫਿਰ ਹੋਇਆ ਕਰਦਾ ਮਾਨਸਿਕ ਮੌਨ, ਬਿਰਤੀਆਂ ਨਾ ਕਿਤੇ ਜਾਣ ਦੇਣੀਆਂ। ਜਦ ਭਜਨ ਕਰਨਾ ਚਿੱਤ ਨੂੰ ਇਕਾਗਰ ਕਰਕੇ ਕਰਨਾ, ਮਨ ਨੂੰ ਦੌੜਨ ਤੋਂ ਰੋਕਣਾ ਹੈ, ਵਾਸ਼ਨਾਵਾਂ ਤੋਂ ਰੋਕਣਾ ਹੈ, ਫਿਰ ਹੋਮ ਹੋਇਆ ਕਰਦਾ, ਭੁੱਖੇ ਨੂੰ ਪ੍ਰਸ਼ਾਦਾ, ਨੰਗੇ ਨੂੰ ਵਸਤਰ, ਪਿਆਸੇ ਨੂੰ ਪਾਣੀ ਪਿਲਾਉਣਾ। ਸੋ ਇਹ 14 ਗੁਣ ਧਾਰਨੇ ਪੈਂਦੇ ਨੇ, ਅਵਗੁਣ ਛੱਡਣੇ ਪੈਂਦੇ ਨੇ। ਸੋ 25 ਹੈ ਕੁੱਲ, ਤੇ ਇਹਦੇ ਇਲਾਵਾ ਹੈ ਕਿ ਨਿੰਦਿਆ, ਚੁਗਲੀ, ਆਸਾ, ਅੰਦੇਸ਼ਾ, ਤ੍ਰਿਸ਼ਨਾ, ਨਫ਼ਰਤ, ਕਾਮ ਵਾਸ਼ਨਾ, ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ, ਨਿਜ ਨਾਰੀ ਕੇ ਸਾਥ ਨੇ ਹੋ ਤੁਮ ਨਿੱਤ ਬਰਈਓ, ਪਰ ਨਾਰੀ ਕੀ ਸਹਿਜ ਭੂਲ ਸੁਪਨੇ ਹੋ ਨਾ ਜਾਈ। ਸੋ ਇਸ ਤਰ੍ਹਾਂ ਦੇ ਨਾਲ ਇਹ ਵਾਸ਼ਨਾ, ਮੰਦ ਵਾਸ਼ਨਾ ਤਿਆਗਣੀ, ਲਾਲਚ, ਕ੍ਰੋਧ, ਮੋਹ, ਅਪਮਾਨ ਦਾ ਤਿਆਗ, ਇਹ ਤਕਰੀਬਨ 35 ਰਹਿਤਾਂ ਨੇ, ਤੇ ਬਾਕੀ ਹੈ ਜੋ 5 ਪਿਆਰੇ ਦੱਸਦੇ ਨੇ 5 ਰਹਿਤਾਂ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਦਾ ਤਿਆਗ ਕਰਨਾ ਤੇ 5 ਕਿਸਮ ਦੇ ਅਭਿਮਾਨਾਂ ਦਾ ਤਿਆਗ ਕਰਨਾ, ਰਾਜ, ਮਾਲ, ਰੂਪ, ਜਾਤ, ਜੋਬਨ, 5 ਠੱਗ। ਸੋ ਇਹਨਾਂ ਦਾ ਤਿਆਗ ਕਰਨ ਤੋਂ ਬਾਅਦ ਫਿਰ ਉਹਨੂੰ ਗੁਰੂ ਨਾਮ ਦਿੰਦਾ, ਫਿਰ ਨਾਮ ਦੀ ਕਮਾਈ ਚੱਲਦੀ ਹੈ। ਨਾਮ ਦੀ ਕਮਾਈ ਵਾਸਤੇ ਇਕਾਂਤ ਥਾਂ ਜਿੱਥੇ ਕੋਈ ਰੁਕਾਵਟ ਨਾ ਹੋਵੇ, ਰੌਲਾ ਰੱਪਾ ਨਾ ਹੋਵੇ, ਉੱਥੇ ਐਸੇ ਆਸਣ ਦੇ ਉੱਤੇ ਬੈਠਣਾ ਕਿ ਵਾਰ ਵਾਰ ਲੱਤਾਂ ਨਾ ਹਿਲਾਉਣੀਆਂ ਪੈਣ। ਉਹਦੇ ਬਾਅਦ ਪ੍ਰਾਣਾਂ ਦੇ ਉੱਪਰ ਕੰਟਰੋਲ ਕਰਨਾ, ਪ੍ਰਾਣਾਂ ਦਾ ਕੰਟਰੋਲ ਹੁੰਦਾ ਈੜਾ, ਪਿੰਗਲਾ, ਸੁਖਮਨਾ, 3 ਨਾੜੀਆਂ ਹੁੰਦੀਆਂ। ਈੜਾ ਨੂੰ ਸੂਰਜ ਨਾੜੀ ਕਹਿੰਦੇ ਨੇ, ਪਿੰਗਲਾ ਜੋ ਹੋਇਆ ਕਰਦੀ ਹੈ ਚੰਦਰਮਾ ਨਾੜੀ ਹੁੰਦੀ ਹੈ, ਤੇ ਸੁਖਮਨਾ ਸੈਂਟਰ ਦੀ ਨਾੜੀ ਹੋਇਆ ਕਰਦੀ ਹੈ ਤਿਹਾਂ। ਨਿਯਮਤ ਮਰਿਆਦਾ ਦੇ ਅੰਦਰ ਸਵਾਸ ਅੰਦਰ ਨੂੰ ਲਿਜਾਣਾ ਤੇ ਉਹਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ, ਫਿਰ ਉਸ ਨੂੰ ਰੋਕਣਾ ਥੋੜੀ ਦੇਰ ਵਾਸਤੇ, ਫਿਰ ਉਹਦੇ ਵਿੱਚ ਵੀ ਨਾਮ ਜਪਣਾ, ਫਿਰ ਉਹਨੂੰ ਛੱਡਣਾ, ਫਿਰ ਉਹਦੇ ਨਾਲ ਵੀ ਨਾਮ ਜਪਣਾ। ਇਹ ਤਰੀਕਾ ਹੋਇਆ ਕਰਦਾ। ਸੂਰ ਸਰ ਸੋਖ ਲੈ, ਸੌਣ ਸਰ ਪੋਖ ਲੈ, ਉਡਾ ਨਾ ਹੰਸ ਨਾ ਕੰਧ ਸੀ। ਇੱਕ ਤਰੀਕਾ ਹੈ ਗੁਰੂ ਘਰ ਦੇ ਅੰਦਰ ਬੰਦਗੀ ਕਰਨ ਵਾਲਿਆਂ ਨੂੰ ਮਹਾਂਪੁਰਸ਼ ਦੱਸਦਿਆਂ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਤੈ ਮਨ ਦਿਆ ਵਹਾਅ ਤੇ ਵੇਗ ਰੋਕਣਾ। ਉਹਦੇ ਬਾਅਦ ਹੋਇਆ ਕਰਦਾ ਹੈ ਕਿ ਵਾਰ ਵਾਰ ਮਨ ਦੌੜਦਾ ਹੈ, ਉਹਨੂੰ ਫੇਰ ਰੋਕਣਾ, ਫੇਰ ਦੌੜਦਾ ਹੈ, ਫੇਰ ਰੋਕਣਾ, ਫੇਰ ਦੌੜਦਾ ਰੁਕ ਦੌੜਦਾ ਕਹਦੇ ਤੇ ਵਾਸ਼ਨਾਵਾਂ ਤੇ ਦੌੜਦਾ। ਪੰਜ ਇਹਦੇ ਚ ਵਿਸ਼ੇ ਹੁੰਦੇ ਨੇ, ਉਹਨਾਂ ਦੇ ਵਾਸਤੇ ਧਾਈ ਕਰਦਾ। ਵਾਸ਼ਨਾ ਹੁੰਦੀ ਹੈ ਧਨ ਵਾਸ਼ਨਾ, ਪੁੱਤਰ ਵਾਸ਼ਨਾ, ਸ਼ਸਤਰ ਵਾਸ਼ਨਾ, ਲੋਕ ਵਾਸ਼ਨਾ ਤੇ ਹੋਰ ਅਨੇਕਾਂ ਕਿਸਮ ਦੀਆਂ ਵਾਸ਼ਨਾਵਾਂ। ਮਨ ਦੌੜਦਾ ਜਾ ਕੇ ਆਪੇ ਕਰੀ ਜਾਂਦਾ ਵੈਰ ਦੀਆਂ ਵਾਸ਼ਨਾ। ਸੋ ਇਹਨਾਂ ਨੂੰ ਵਾਰ ਵਾਰ ਰੋਕ ਕੇ ਨਾਮ ਵੱਲ ਲਾਉਣਾ, ਫਿਰ ਉਹਦੇ ਬਾਅਦ ਵਾਰ ਵਾਰ ਅਭਿਆਸ ਕਰੀ ਜਾਣਾ ਕਿ ਮੈਂ 10 ਮਿੰਟ 2 ਮਿੰਟ ਨਾ ਆਪਣਾ ਮਨ ਨਹੀਂ ਜਾਣ ਦੇਣਾ, ਫਿਰ ਛੁੱਟੀ ਦੇ ਤੀ, ਫਿਰ ਬਹਿ ਗਿਆ, ਫਿਰ 2 ਮਿੰਟ, ਫਿਰ ਛੁੱਟੀ ਦੇ ਤੀ, ਫਿਰ 2 ਮਿੰਟ। ਇਹਨੂੰ ਧਾਰਨਾ ਕਹਿੰਦੇ। ਇਹਦੇ ਬਾਅਦ ਹੋਇਆ ਕਰਦਾ ਧਿਆਨ। ਧਿਆਨ ਦੇ ਵਿੱਚ ਫਿਰ ਮਹਿਬ ਹੋ ਜਾਣਾ। 25 ਮਿੰਟ ਤੱਕ ਧਿਆਨ ਲਾਉਣ ਨੂੰ ਛੋਟੀ ਸਮਾਧੀ ਕਹਿੰਦੇ ਨੇ। 3 ਘੰਟੇ ਜੇ ਧਿਆਨ ਲੱਗ ਜਾਵੇ ਤਾਂ ਇਹਨੂੰ ਸਮਾਧੀ ਕਹਿੰਦੇ ਨੇ। ਸਮਾਧੀਆਂ ਫਿਰ 2 ਕਿਸਮ ਦੀਆਂ ਹੁੰਦੀਆਂ। ਇੱਕ ਨੂੰ ਸੰਪਰਗਿਆਤ ਸਮਾਧੀ ਕਹਿੰਦੇ ਨੇ, ਇੱਕ ਨੂੰ ਅਸੰਪਰਗਿਆਤ, ਇੱਕ ਨੂੰ ਸਾਵਿਕਲਪ, ਇੱਕ ਨੂੰ ਨਿਰਵਿਕਲਪ। ਸੋ ਨਿਰਵਿਕਲਪ ਦੇ ਉੱਤੇ ਸੁੰਨ ਸਮਾਧ ਹੋਇਆ ਕਰਦੀ ਹੈ, ਜਿਹਦੇ ਬਾਰੇ ਮਹਾਰਾਜ ਦਾ ਫਰਮਾਨ ਹੈ ਕਿ ਅਨਹਤ ਸੁੰਨ ਰੱਤੇ ਸੇ ਕੈਸੇ ਜਿਸ ਦੇ ਉਪਦੇ ਕਿਸੇ ਵੀ ਗਏ। ਜਿਹਨਾਂ ਦੀ ਅਨਹਤ ਸੁੰਨ ਚ ਸਮਾਧੀ ਲੱਗ ਗਈ ਉਹ ਵਾਹਿਗੁਰੂ ਵਰਗੇ ਹੀ ਹੋ ਜਾਇਆ ਕਰਦੇ ਨੇ। ਸੋ ਇਹ ਚੀਜ਼ਾਂ, ਇਹ ਗੁਣ ਜਿਸ ਵਿੱਚ ਹੋਣ ਉਹਨੂੰ ਸਿੱਖ ਆਖਿਆ ਜਾਂਦਾ। ਸਿੱਖ ਫਿਰ ਬੰਦਗੀ ਕਰਦਾ ਕਰਦਾ ਆਪਣੇ ਮਾਰਗ ਤੇ ਹੋਰ ਉੱਪਰ ਚੜ੍ਹਦਾ ਤੇ ਉਹ ਸੰਤ ਦੇ ਮਾਰਗ ਤੇ ਗੁਰਮੁਖ ਦੀ ਪਦਵੀ ਤੇ ਪਹੁੰਚਦਾ। ਤੇ ਸੰਤ ਦੀ ਪਦਵੀ ਤੇ ਪਹੁੰਚਦਾ ਤੇ ਉਹਦੀ ਰਹਿਤ ਕੀ ਹੋਇਆ ਕਰਦੀ ਹੈ, ਪਤਾ ਕਿਵੇਂ ਲੱਗੇ ਵੀ ਇਹ ਸੰਤ ਹੈ ਤੇ ਅਸੰਤ ਹੈ। ਇੱਕ ਸੰਤ ਹੁੰਦਾ, ਇੱਕ ਅਸੰਤ ਹੁੰਦਾ, ਭੇਹ ਨਾਲ ਤਾਂ ਸੰਤ ਨਹੀਂ ਬਣਦਾ। ਸੋ ਉਹਦੇ ਵਿੱਚ ਮਹਾਰਾਜ ਫਰਮਾਨ ਕਰਦੇ ਨੇ ਕਿ ਉਹਦਾ ਜੋ ਨਿਸ਼ਚਾ ਹੋਇਆ ਕਰਦਾ ਹੈ ਉਹ ਹਰ ਵਕਤ ਵਾਹਿਗੁਰੂ ਨੂੰ ਆਪਣੇ ਨਾਲ ਦੇਖਦਾ। 8 ਪਹਿਰ ਨਿਕਟ ਕਰ ਜਾਣਾ ਪ੍ਰਭ ਕਾ ਕੀਆ ਮੀਠਾ ਮਨ, ਚੰਗਾ ਹੋ ਗਿਆ ਤਾਂ ਵੀ ਭਲਾ, ਮਾੜਾ ਹੋ ਗਿਆ ਤਾਂ ਵੀ ਭਲਾ, ਕੋਈ ਪਰਿਵਾਰ ਵਿੱਚ ਜੀ ਆ ਕੇ ਰਲ ਗਿਆ ਤਾਂ ਵੀ ਭਲਾ, ਚਲਿਆ ਗਿਆ ਤਾਂ ਵੀ ਭਲਾ। ਸਮਾਨ ਬਿਰਤੀ ਹੁੰਦੀ ਹੈ, ਉਹ ਸਮਾਨ ਬਿਰਤੀ ਚ ਰਹਿੰਦੇ ਨੇ। ਪ੍ਰਭ ਕੀ ਆਗਿਆ ਆਤਮ ਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਵਿਓ ਤੇ ਅੰਮ੍ਰਿਤ ਨੂੰ ਇੱਕ ਜਨ, ਤੈਸਾ ਮਾਨ ਤੈਸਾ ਅਭਮਾਨ, ਤੈਸਾ ਰੰਕ ਤੈਸਾ ਰਾਜਾਨ। ਗਰੀਬ ਤੇ ਅਮੀਰ ਨੂੰ ਇੱਕ ਕਰਕੇ ਮੰਨਣਾ, ਦੋਹਾਂ ਦੇ ਵਿੱਚ ਫਰਕ ਨਹੀਂ ਜਾਣਨਾ, ਚਾਹੇ ਬਾਦਸ਼ਾਹ ਆ ਜਾਵੇ ਚਾਹੇ ਬਿਲਕੁਲ ਗਰੀਬ ਆ ਜਾਵੇ। ਸੋ ਉਹ ਸਮਾਨ ਬਿਰਤੀ ਰੱਖਣੀ ਮਹਾਂਪੁਰਸ਼ਾਂ ਦੇ ਅੰਦਰ। ਤੈਸਾ ਮਾਨ ਤੈਸਾ ਅਭਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਉਹ ਪੁਰਖ ਕਹੀਐ ਜੀਵਨ ਮੁਕਤ, ਸੁਖ ਦੀ ਆਗਿਆ ਹਿਤ ਲੱਗੇ ਪਿਆਰੀ ਲੱਗੇ, ਪ੍ਰਭ ਕਾ ਕੀਆ ਮੀਠਾ ਮਨ ਹੈ। ਤੇ ਉਹਦਾ ਆਧਾਰ ਕੀ ਹੁੰਦਾ ਸੰਤਾਂ ਦਾ? ਕਹਿੰਦੇ ਮਾਣ ਹੁੰਦਾ, ਉਪਮਾ ਹੁੰਦੀ ਹੈ, ਉਸਤਤ ਹੁੰਦੀ ਹੈ, ਵਡਿਆਈ ਹੁੰਦੀ ਹੈ। ਮਹਾਰਾਜ ਕਹਿੰਦੇ ਨਾ ਪ੍ਰੇਮੀਓ, ਸੰਤਾਂ ਦਾ ਆਧਾਰ ਨਹੀਂ ਹੁੰਦੀਆਂ ਇਹ ਚੀਜ਼ਾਂ। ਵਿਸ਼ੇ ਵਿਕਾਰ ਪਾਪੀ ਪੁਰਸ਼ਾਂ ਦਾ ਆਧਾਰ ਨਸ਼ੇ ਹੁੰਦੇ ਨੇ, ਸ਼ਰਾਬਾਂ ਕਬਾਬਾਂ, ਅਨੇਕਾਂ ਕਿਸਮ ਦੇ ਮਨ ਪਰਚਾਵੇ। ਸੰਤਾਂ ਦਾ ਆਧਾਰ ਨਾਮ ਹੁੰਦਾ ਜੋ ਸਭ ਤੋਂ ਉੱਤਮ ਹੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਛਾਰ, ਚਰਨਾਂ ਦੀ ਧੂੜ ਬਣੇ ਰਹਿੰਦੇ ਨੇ ਸਾਰਿਆਂ ਦੇ। ਕੁਛ ਕਰਕੇ ਦਿਖਾਉਂਦੇ ਨੀ, ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦੇ। ਸੋ ਇਸ ਤਰ੍ਹਾਂ ਦੇ ਨਾਲ ਵਰਤਨ ਜਾ ਕੇ ਕੇਵਲ ਨਾਮ ਅੰਦ ਰੂਪ ਕੀਰਤਨ ਵਿਸਰਾਮ, ਉੱਥੇ ਵਰਤਨ ਨਾਮ ਦੀ ਚੱਲਦੀ ਹੈ, ਹਰੀ ਜਸ ਦੀ ਚੱਲਦੀ ਹੈ, ਹਰੀ ਦਾ ਜਸ ਹੁੰਦਾ ਉੱਥੇ ਹਰ ਵਕਤ। ਮਿੱਤਰ ਸਤਰ ਜਾ ਕੇ ਏਕ ਸਮਾਨ, ਪ੍ਰਭ ਆਪਣੇ ਬਿਨ ਏਕ ਅਵਰ ਨਾ ਜਾਣੈ, ਚਾਹੇ ਮਿੱਤਰ ਆ ਗਿਆ ਚਾਹੇ ਸ਼ਤਰੂ ਆ ਗਿਆ, ਦੋਹਾਂ ਨੂੰ ਇੱਕ ਕਰਕੇ ਜਾਣਦਾ, ਫਰਕ ਨਹੀਂ ਰੱਖਦੇ। ਬਾਬਾ ਆਇਆ ਸਿੰਘ ਜੀ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੋਂ ਬਾਅਦ ਆਪਦੇ ਡੇਰੇ ਦੀਆਂ ਗਊਆਂ ਨੂੰ ਬਲੋਚਿਸਤਾਨ ਪਠਾਣਾ ਨੇ ਆ ਕੇ ਕੱਢ ਲਿਆ, ਤੇ ਜਦੋਂ ਸਰਹੱਦ ਪਾਰ ਕਰਨ ਲੱਗੇ ਉੱਥੇ ਫੌਜ ਵਾਲਿਆਂ ਨੇ ਦੇਖ ਲਿਆ ਵੀ ਆਹ ਤਾਂ ਡੇਰੇ ਦੀਆਂ ਗਊਆਂ ਨੇ, ਕਿਉਂਕਿ ਫੌਜੀ ਉੱਥੇ ਆਮ ਤੌਰ ਤੇ ਆਉਂਦੇ ਸੀ। ਪਠਾਣ ਫੜ ਲਏ, ਮੁਸ਼ਕਾਂ ਦੇ ਲਈਆਂ ਤੇ ਗਊਆਂ ਲੈ ਆਂ। ਇੱਧਰ ਬਾਬਾ ਜੀ ਜਦ ਅੰਮ੍ਰਿਤ ਵੇਲੇ ਬਾਹਰ ਆਏ, ਸੇਵਾਦਾਰਾਂ ਨੇ ਕਿਹਾ ਵੀ ਮਹਾਰਾਜ ਅੱਜ ਗਊਆਂ ਤਾਂ ਲੈ ਗਏ ਚੋਰ ਸਾਰੀਆਂ, ਕਹਿੰਦੇ ਬਛੜੇ, ਕਹਿੰਦੇ ਉਹ ਛੱਡ ਗਏ, ਕਹਿੰਦੇ ਜਾਓ ਪਿੱਛੇ ਪਿੱਛੇ ਵੀ ਦੇ ਆਓ। ਇਹ ਬਛੜੇ ਲਈ ਜਾਂਦੇ ਨੇ ਤੇ ਉਧਰੋਂ ਫੌਜੀ ਗਊਆਂ ਮੋੜੀ ਆਉਂਦੇ ਨੇ, ਰਾਜ ਮਿਲਾਪ ਹੋ ਗਿਆ, ਅਖੀਰ ਮਹਾਰਾਜ ਦੇ ਡੇਰੇ ਆ ਗਏ। ਕਹਿਣ ਲੱਗੇ ਪ੍ਰੇਮੀਓ ਤੁਸੀਂ ਸਾਨੂੰ ਦੱਸ ਦਿੰਦੇ, ਅਸੀਂ ਆਪ ਆਪਣੇ ਸਿੰਘ ਭੇਜਦੇ, ਤੁਸੀਂ ਕਾਹਨੂੰ ਭਾਈ ਰੋਕੇ ਨੇ। ਕਹਿੰਦੇ ਲੈ ਜਾਓ ਗਊਆਂ ਵੀ ਲੈ ਜਾਓ, ਬਛੜੇ ਵੀ ਨਾਲ ਲੈ ਜਾਓ। ਹੁਣ ਉਹ ਲਿਜਾਂਦੇ ਨੀ, ਕਹਿੰਦੇ ਇਹ ਤਾਂ ਅੱਲਾ ਤਾਲਾ ਦਾ ਬੰਦਾ, ਇਹਨਾਂ ਨੂੰ ਪੁਲਿਸ ਆ ਗਈ। ਬਿਆਨ ਲੈਣੇ ਸ਼ੁਰੂ ਹੋ ਗਏ, ਸੰਤ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਇਹ ਤੁਹਾਡੇ ਡੇਰੇ ਦੀਆਂ ਗਊਆਂ? ਕਹਿੰਦੇ ਨਾ ਭਾਈ, ਸਾਡੀਆਂ ਤਾਂ ਨਹੀਂ। ਕਹਿੰਦੇ ਇਹ ਚੋਰ ਨੇ? ਕਹਿੰਦੇ ਨਾ, ਇਹ ਚੋਰ ਬੰਦ ਨਹੀਂ, ਇਹ ਤਾਂ ਲੋੜਵੰਦ ਨੇ। ਇਹ ਪ੍ਰੇਮੀ ਸਾਡੇ ਜਿਹਨਾਂ ਕੋਲ ਫਾਲਤੂ ਹੁੰਦੇ ਨੇ ਇੱਥੇ ਬਣ ਜਾਂਦੇ ਨੇ, ਅਸੀਂ ਸੇਵਾ ਕਰਦੇ ਹਾਂ, ਆਈਆਂ ਗਈਆਂ ਸੰਗਤਾਂ ਦੁੱਧ ਪੀਂਦੀਆਂ, ਇਹ ਲੋੜਵੰਦ ਸੀ ਲੈ ਗਏ, ਸੋ ਇਹ ਚੋਰ ਨਹੀਂ, ਚੋਰ ਨਾ ਆਇਆ। ਉਹ ਕਿ ਚੋਰ ਸਾਧ ਸਭ ਬਰਮ ਪਛਾਣ। ਸੋ ਐਸਾ ਮਿੱਤਰ ਦੇ ਨਾਲ ਤੇ ਸ਼ਤਰੂ ਦੇ ਨਾਲ ਇੱਕ ਵਿਹਾਰ ਕਰਨਾ, ਵੀਹ ਸੇਰ ਚੌਲ ਦਿੱਤੇ ਵੀ ਇਹ ਲੈ ਜਾਓ ਭਾਈ, ਪ੍ਰਸ਼ਾਦੇ ਛੱਕ ਲਿਆ ਕਰੋ, ਫਿਰ ਲੈ ਜਾ ਕਰੋ ਸਾਤੇ ਆ ਕੇ। ਦੁੱਖ ਦੂਰ ਕਰਨ ਜੀ ਕੇ ਦਾ ਤਾਰੇ, ਦੁੱਖ ਦੂਰ ਕਰਦੇ ਨੇ, ਕਿਸੇ ਕਿਸਮ ਦਾ ਵੀ ਦੁਖੀ ਆ ਜਾਵੇ, ਮਾਨਸਿਕ ਰੋਗੀ ਆ ਜਾਵੇ, ਸਰੀਰਕ ਰੋਗੀ ਆ ਜਾਵੇ, ਆਰਥਿਕ ਰੋਗੀ ਆ ਜਾਵੇ, ਚਿੰਤਾ ਦਾ ਮਾਰਿਆ ਹੋਇਆ ਰੋਗੀ ਆ ਜਾਵੇ, ਹਉਮੈ ਦਾ ਰੋਗੀ ਆ ਜਾਵੇ, ਸਾਰਿਆਂ ਦਾ ਦੁੱਖ ਦੂਰ ਕਰਦੇ। ਸੂਰਵੀਰ ਕੋਟ ਕੋਟ ਜਗ ਕਾਟਣ ਹਾਰੇ, ਮਿੱਤਰ ਸਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਰ ਅਵਰ ਨਾ ਜਾਣੈ। ਕੋਟ ਕੋਟ ਜਗ ਕਾਟਣ ਹਾਰੇ, ਦੁੱਖ ਦੂਰ ਕਰਨ ਜੀ ਕੇ ਦਾ ਤਾਰੇ, ਕਰੋੜਾਂ ਪਾਪਾਂ ਨੂੰ ਦੂਰ ਕਰ ਦਿੰਦੇ ਨੇ, ਦੇ ਦਤਾਰ ਹੋਇਆ ਕਰਦੇ ਨੇ। ਸੂਰਵੀਰ ਬਚਨ ਕੇ ਬਲੀ, ਜੋ ਬਚਨ ਮੂੰਹ ਚੋਂ ਨਿਕਲ ਗਿਆ ਉਹ ਪੂਰਾ ਹੋ ਜਾਣਾ, ਉਹ ਨੀ ਫਿਰ ਲਿਆ ਜਾਇਆ ਕਰਦੀ। ਇੱਕ ਵਾਰੀ ਭਾਈ ਗੋਦੜੀਆ ਗੁਰੂ ਸੱਤਵੇਂ ਪਾਤਸ਼ਾਹ ਵੇਲੇ ਬੜਾ ਆਨੰਦ ਗੁਰਸਿੱਖ ਸੀ, ਭਾਈ ਦੌਰੇ ਦੇ ਪਾਸ ਸੀ, ਇਹ ਦਾਣਾ ਪੀਂਦੇ ਹੁੰਦੇ ਸੀ ਘੋੜਿਆਂ ਵਾਸਤੇ, ਤੇ ਇੱਕ ਦਿਨ ਭਾਈ ਦੌਰਾ ਆਪਣੇ ਕਿਸੇ ਨਿੱਜੀ ਸੇਵਕ ਨੂੰ ਮਾਰ ਰਿਹਾ ਸੀ, ਕੋਈ ਗਲਤੀ ਹੋ ਗਈ, ਕੁੱਟ ਰਿਹਾ ਸੀ, ਮੁੱਕੇ ਮਾਰਦਾ ਸੀ। ਭਾਈ ਗੌਰੇ ਨੇ ਕਿਹਾ ਕਿਉਂ ਮਾਰਦਾ ਹੈ? ਭਾਈ ਗੌਰੇ ਨੂੰ ਕਿਹਾ, ਭਾਈ ਗੋਦੜੀਏ ਨੇ ਕਿਉਂ ਮਾਰਦਾ? ਕਹਿਣ ਲੱਗਿਆ ਇਹ ਤੈਨੂੰ ਕੀ ਪਤਾ ਹੈ, ਤੂੰ ਆਪਣਾ ਕੰਮ ਕਰ। ਕਹਿੰਦੇ ਬੜਾ ਫਰਿਆ ਆਇਆ, ਇੰਨਾ ਕਹਿਣ ਦੀ ਦੇਰ ਸੀ, ਚੀਕਾਂ ਮਾਰ ਕੇ ਧਰਤੀ ਤੇ ਗਿਰ ਗਿਆ, ਗੇੜੇ ਖਾਂਦਾ ਫਿਰਦਾ, ਕੜੀਆਂ ਸੈਂਤਾਂ ਤੇ ਆ ਗਿਆ। ਕਹਿੰਦਾ ਛੇਤੀ ਕਰੋ, ਭਾਈ ਗੋਦੜੀਏ ਤੋਂ ਪੁੱਛਾਓ ਮੈਨੂੰ। ਬੇਨਤੀ ਕੀਤੀ ਗਈ, ਕਹਿੰਦੇ ਕੁਛ ਨਹੀਂ ਹੋਇਆ, ਲੈ ਉੱਥੋਂ ਚੁਟਕੀ ਕਾਟੇ ਦੀ ਦੇਤੀ, ਕਹਿੰਦੇ ਪਾਲਾ ਮੂੰਹ ਚ ਦਵਾਈ, ਉਹ ਜਦੇ ਠੀਕ ਹੋ ਗਿਆ। ਉਹਨੇ ਕਿਹਾ ਵੀ ਇਹਦਾ ਤਾਂ ਬਚਨ ਬੜਾ ਬਲੀ ਹੈ। ਛੁੱਟੀ ਬੜੇ ਆਦਰ ਸਤਿਕਾਰ ਦੇ ਨਾਲ ਘਰ ਭੇਜਦੇ, ਘਰ ਆ ਗਏ, ਘਰਦਿਆਂ ਨੂੰ ਪਤਾ ਹੀ ਨਹੀਂ ਸੀ ਵੀ ਸਾਡਾ ਪਿਓ ਕੀ ਹੈ। ਉਹ ਕਹਿੰਦੇ ਉਹ ਆ ਗਿਆ, ਉਹ ਉੱਥੇ ਘੋੜਿਆਂ ਨੂੰ ਦਾਣਾ ਪੀ ਜਾਂਦਾ ਸੀ, ਕੰਮ ਕਰਨ ਲਾ ਲਿਆ ਘਰ ਦੇ ਅੰਦਰ। ਪੰਜ ਚਾਰ ਪੁੱਤਰ ਸੀ, ਨੋਹਾਂ ਸੀ, ਬਾਲ ਬੱਚੇ ਸੀ, ਸਵੇਰੇ ਹੀ ਕੰਮ ਤੇ ਭੇਜ ਦੇਣਾ, ਨਾ ਪਿੱਛੇ ਲੱਸੀ ਭੇਜਣੀ, ਨਾ ਰੋਟੀ ਭੇਜਣੀ, ਕਹਿਣਾ ਘਰ ਆ ਕੇ ਖਾ ਜੀ। ਬੜੇ ਨਰਾਦਰ ਦੀ ਜ਼ਿੰਦਗੀ ਬਤੀਤ ਕਰਦੇ ਰਹੇ। ਇੱਕ ਦਿਨ ਦੀ ਗੱਲ, ਰੋਈ ਦਾ ਖੇਤ ਸੀ ਰਸਤੇ ਦੇ ਉੱਤੇ, ਤੇ ਉੱਥੇ ਸਰੋਂ ਪੱਟਣ ਭੇਜਤਾ, ਰੇਤੇ ਵਾਲਾ ਖੇਤ ਸੀ, ਦਾਤੀ ਨਹੀਂ ਦਿੱਤੀ, ਕਹਿੰਦੇ ਜੜ੍ਹਾਂ ਤੇ ਪੱਟੀ ਜਾਈ। ਸੋ ਇਸ ਤਰ੍ਹਾਂ ਕਰਦੇ ਕਰਦੇ ਚਾਰ ਵੱਜ ਗਏ, ਨਾ ਕਿਸੇ ਨੇ ਪਾਣੀ, ਨਾ ਕਿਸੇ ਨੇ ਲੱਸੀ, ਨਾ ਕਿਸੇ ਨੇ ਰੋਟੀ। ਉਹ ਘਰ ਦੇ ਅੰਦਰ ਜਦ ਮਰਿਆਦਾ ਗਲਤ ਹੋ ਜਾਵੇ, ਇਸੇ ਤਰ੍ਹਾਂ ਹੋਇਆ ਕਰਦਾ। ਉੱਥੇ ਜਾਣਨ ਵਾਲੇ ਆ ਗਏ ਨੇ, ਕਿਹਾ ਹੈ ਭਾਈ ਗੋਦੜੀਆ ਏਡਾ ਮਹਾਤਮਾ, ਇਹ ਕੀ ਕਰਨ ਲੱਗਿਆ? ਕਹਿਣ ਲੱਗੇ ਭਾਈ ਸਾਹਿਬ ਇਹ ਕੀ ਕਰ ਰਹੇ ਹੋ? ਕਹਿਣਾ ਤਾਂ ਸੀ ਵੀ ਸਰੋਂ ਦੀਆਂ ਜੜਾਂ ਪੱਟ ਰਿਹਾ। ਕਹਿ ਹੋ ਗਿਆ ਵੀ ਕਹਿੰਦਾ ਘਰਦਿਆਂ ਦੀਆਂ ਜੜਾਂ ਪੱਟ ਰਿਹਾ। ਜਵਾਨ ਤੋਂ ਨਿਕਲ ਗਿਆ। ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਹੀ ਪੁੱਤ, ਸਾਰੇ ਹੀ ਬੱਚੇ, ਸਾਰੀਆਂ ਹੀ ਨੂੰਹਾਂ ਸਭ ਸਵਾਇਆ ਹੋ ਗਿਆ। ਅਫਸੋਸ ਕਰਨ ਆਉਂਦੇ ਨੇ ਵੀ ਬੜਾ ਗ੍ਰਹਿ ਆ ਗਿਆ ਤੁਹਾਡੇ ਘਰ ਦੇ ਤਾਂ। ਕਹਿੰਦੇ ਕੋਈ ਨੀ ਮਹਾਰਾਜ ਨੇ ਵਿਹਲੇ ਕਰਦੇ, ਹੁਣ ਨਾਮ ਜਪਾ। ਜਾਂਦੇ ਜਾਂਦੇ ਇੱਕ ਪਿੰਡ ਚਲੇ ਗਏ, ਉੱਥੇ ਇੱਕ ਮਾਈ ਨੇ ਦਹੀਂ ਲਿਆਂਦਾ, ਮਿਰਚਾਂ ਪਾ ਤੀਆਂ, ਭਾਂਡੇ ਲੈਣ ਆਈ। ਕਹਿੰਦੀ ਸੰਤ ਜੀ ਦਹੀਂ ਠੀਕ ਸੀਗਾ? ਕਹਿੰਦੇ ਦਹੀਂ ਤਾਂ ਮਰ ਜਾਣੀਆਂ, ਠੀਕ ਸੀ, ਤਾਂ ਮਿਰਚਾਂ ਬਹੁਤੀਆਂ ਪਾ ਤੀਆਂ, ਮਰ ਜਾਣੀ ਕਹੇ ਹੋ ਗਏ। ਘਰ ਆਈ, ਆਉਂਦੀ ਰਹੀ, ਸੱਪ ਲੜ ਗਿਆ। ਸਾਰੇ ਲੋਕ ਡਰਨ ਲੱਗ ਗਏ ਵੀ ਭਾਈ ਗੋਦੜੀਏ ਤੇ ਬਚ ਕੇ ਰਹੋ। ਸੋ ਇਹ ਬਚਨ ਦੇ ਬਲੀ ਹੁੰਦੇ ਨੇ। ਸੂਰਵੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਮਾਇਆ ਦਾ ਅਸਰ ਉਹਨਾਂ ਤੇ ਨੀ ਹੋਇਆ ਕਰਦਾ, ਤੇ ਉਹਨਾਂ ਦੀ ਮਹਿਮਾ ਕਿੰਨੀ ਹੁੰਦੀ ਹੈ। ਤਾਂ ਕਾ ਸੰਗ ਪਾਛੇ ਸੁਰਦੇਵ, ਦੇਵਤੇ ਵੀ ਉਹਨਾਂ ਦੇ ਦੀਵਾਨ ਵਿੱਚ ਬਹਿ ਜਾਂਦੇ ਨੇ, ਪ੍ਰਵਚਨ ਸੁਣਨ ਲੱਗ ਜਾਇਆ ਕਰਦੇ। ਅਮੋਘ ਦਰਸ ਸਫਲ ਜਾ ਕੀ ਸੇਵ, ਉਹਦੇ ਦਰਸ਼ਨ ਕਰਨ ਨਾਲੇ ਪਾਪ ਦੂਰ ਹੋ ਜਾਂਦੇ ਨੇ, ਸੇਵਾ ਕਰਨ ਨਾਲ ਬੜੇ ਭਾਰੇ ਵਿਘਨ ਦੂਰ ਹੋ ਜਾਂਦੇ। ਕਰ ਜੋੜ ਨਾਨਕ ਕਰੇ ਅਰਦਾਸ, ਅਮੋਹੇ ਸੰਤ ਟਹਿਲ ਦੀ ਜੈ ਗੁਣ ਤਾਸ। ਹੇ ਵਾਹਿਗੁਰੂ, ਮੇਰੇ ਤੇ ਵੀ ਤੂੰ ਜਾਲੂ ਹੋ ਜਾ, ਮੈਨੂੰ ਐਸੇ ਸੰਤਾਂ ਦੀ ਟਹਿਲ ਦੇ। ਸੋ ਇਹ ਸੰਤਾਂ ਦਾ, ਜਦੋਂ ਸੰਤਾਂ ਦੀ ਅਵਸਥਾ ਹੁੰਦੀ ਹੈ ਤਾਂ ਫਿਰ ਹਰ ਵਕਤ ਉਹ ਚਿੰਤਨ ਵਾਹਿਗੁਰੂ ਦਾ ਕਰਦੇ ਨੇ, ਵਾਹਿਗੁਰੂ ਦੀ ਬਾਤ ਕਰਦੇ ਨੇ। ਆਪਸ ਵਿੱਚ ਵੀ ਜਦੋਂ ਵਿਚਾਰ ਕਰਨਗੇ ਉਸ ਵੇਲੇ ਵਾਹਿਗੁਰੂ ਦੀ ਵਿਚਾਰ ਕਰਨਗੇ, ਤੇ ਜਦੋਂ ਦੇਖਣਗੇ ਸਭ ਵਿੱਚ ਵਾਹਿਗੁਰੂ ਇਹ ਦੇਖਣਗੇ। ਤੇ ਬਰਮਾਕਾਰ ਵਿਰਤੀ ਹੁੰਦੀ ਹੈ, ਹਰ ਵਕਤ ਦੇਖਦੇ ਨੇ ਕਿ ਨੇਤਰੋਂ ਮੇਰੇ ਹਰ ਤੁਮ ਹੈ ਜੋ ਤਰੀ ਹਰ ਵੇ ਨਵਰ ਨਾ ਦੇਖੋ, ਕੋਈ ਹਰ ਵੇ ਨਵਰ ਨਾ ਦੇਖੋ, ਕੋਈ ਨਦਰੀ ਹਰ ਨਿਹਾਲਿਆ। ਇਹ ਬਿ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਦਰੀਆ ਹੈ। ਸੋ ਹਰ ਵਕਤ ਪਰਮੇਸ਼ਰ ਪ੍ਰਭੂ ਦੇਖਦੇ ਹਾਂ ਸਭ ਚ, ਤੇ ਪ੍ਰਭੂ ਉਹਨਾਂ ਕੋਲ ਸਾਖਿਆਤਕਾਰ ਰਹਿੰਦਾ, ਲੁਕਿਆ ਹੋਇਆ ਨਹੀਂ ਹੁੰਦਾ। ਫਲ ਕੀ ਹੁੰਦਾ ਹੈ ਕਿ ਹਉਮੈ ਦਾ ਨਾਸ਼ ਪੂਰਨ ਤੌਰ ਤੇ ਹੋ ਜਾਇਆ ਕਰਦਾ, ਅਗਿਆਨ ਦੀ ਨਿਵਿਰਤੀ ਹੋ ਜਾਂਦੀ ਹੈ ਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਪ੍ਰਗਾਸ। ਪ੍ਰਗਾਸ ਹੋ ਗਿਆ, ਸਥਿਤੀ ਪੱਕ ਗਈ, ਤੇ ਹੁਣ ਅਵਸਥਾ ਹੋਰ ਇਸ ਤੋਂ ਅੱਗੇ ਚੜ ਗਈ। ਉਹਦੇ ਅੱਗੇ ਅਵਸਥਾ ਕਿਹਦੀ ਹੁੰਦੀ ਹੈ? ਬ੍ਰਹਮ ਗਿਆਨੀ ਦੀ ਹੋਇਆ ਕਰਦੀ ਹੈ। ਉਹਨਾਂ ਦੇ ਅੰਦਰ ਉਹ ਪ੍ਰਾਮਤਾ ਹੁੰਦੀ ਹੈ, ਕਿਤੇ ਦਿਲ ਨਹੀਂ ਲਾਇਆ ਕਰਦੇ ਵੀ ਇੱਥੇ ਟਿੱਕੇ ਬਹਿ ਗਏ, ਫਲ ਹੀ ਕੋਈ ਚੀਜ਼। ਦੂਸਰਾ ਪੂਰੀ ਤਰ੍ਹਾਂ ਨਿਰਮਾਣ ਹੁੰਦੇ। ਤੀਸਰਾ ਪ੍ਰਵਿਰਤੀ ਦਾ ਪੂਰੀ ਤਰ੍ਹਾਂ ਅਭਾਵ ਹੁੰਦਾ, ਹੋਵੇ ਤਾਂ ਵੀ ਚੰਗਾ, ਨਹੀਂ ਹੋਵੇ ਕੱਖ ਬਣਾ ਹੋਵੇ ਤਾਂ ਵੀ ਚੰਗਾ, ਪ੍ਰਵਿਰਤੀ ਦੇ ਵਿੱਚ ਲੀਨ ਨਹੀਂ ਹੁੰਦੇ। ਆ ਗਿਆ ਠੀਕ ਹੈ, ਨਹੀਂ ਆ ਗਿਆ ਤਾਂ ਵੀ ਠੀਕ। ਅਭਾਵ ਹੋਇਆ ਕਰਦਾ, ਕਿਸੇ ਚੀਜ਼ ਨਾਲ ਮੋਹ ਨਹੀਂ ਹੋਇਆ ਕਰਦੇ। ਬਾਬਾ ਗੁਰਬਖਸ਼ ਸਿੰਘ ਜੀ ਦਾ ਡੇਰਾ ਅਹਿਮਦ ਸ਼ਾਹ ਅਬਦਾਲੀ ਨੇ ਲੁੱਟ ਲਿਆ, ਰਵਿਦਾਸ ਸੀਗਾ ਆਨੰਦ ਦੇ। ਲਾਹੌਰ ਪਤਾ ਲੱਗਿਆ ਕਿ ਉਹ ਤਾਂ ਬੜੇ ਖੁਦਾਰ ਸੀਧਾ ਪੁਰਸ਼ ਨੇ, ਬਾਬਾ ਜੀ ਨੂੰ ਬੁਲਾਇਆ, ਕਹਿਣ ਲੱਗੇ ਤੁਸੀਂ ਚੀਜ਼ਾਂ ਪਛਾਣ ਲਓ, ਅਸੀਂ ਵਾਪਸ ਕਰ ਦਈਏ। ਕਹਿੰਦੇ ਚੀਜ਼ਾਂ ਸਾਨੂੰ ਆ ਬਾਜਾਂ ਦੇ ਡੋਰੇ ਨਹੀਂ ਮਿਲਦੇ, ਐਡੇ ਐਡੇ ਬਰਤਨ, ਇਹਨਾਂ ਦਾ ਚੱਕਿਆ ਗਿਆ, ਧਿਆਨ ਹੀ ਨਹੀਂ ਦਿੱਤਾ। ਸਭ ਨੇ ਮਸਤਕ ਨਵਾਤਾ, ਕਿਉਂਕਿ ਪਦਾਰਥ ਭਾਵ ਨਹੀਂ ਸੀ ਉੱਥੇ, ਤਿਆਰ ਨਹੀਂ ਸੀ। ਸੋ ਵਾਦ ਵਿਵਾਦ ਚ ਨਹੀਂ ਪੈਂਦੇ ਸੰਤ ਕਿਸੇ ਚ ਵੀ, ਕੋਈ ਝਗੜਾ ਨਹੀਂ ਮੁੱਲ ਲੈਂਦੇ, ਮਾੜੇ ਮਾੜਾ ਮਾੜੀਆਂ ਗੱਲਾਂ ਕਹੀ ਜੇ ਚੁੱਪ ਕਰ ਲੈਂਦੇ ਨੇ। ਕੋਈ ਸ਼ੰਕਾ ਨਿਵਿਰਤ ਕਰੇ ਫਿਰ ਗੱਲ ਕਰਦੇ ਨੇ, ਨਹੀਂ ਐਵੇਂ ਨਹੀਂ ਨੋਜ ਪੋਜ ਕਰਦੇ। ਬੜੀਆਂ ਮਹਾਤਮਾ ਦੀਆਂ ਐਸੀਆਂ ਸਾਖੀਆਂ ਨੇ ਕਿ ਵਾਦ ਵਿਵਾਦ ਚ ਨਹੀਂ ਉਹ ਪਏ, ਪੈਂਦਾ ਹੀ ਨਹੀਂ। ਅਭਾਵ ਹੁੰਦਾ ਉਹਨਾਂ ਦੇ ਅੰਦਰ ਆਪੇ, ਦੁੱਖ ਦਾ ਵੀ ਅਭਾਵ ਹੁੰਦਾ ਹੈ, ਦੁੱਖ ਨੂੰ ਵੀ ਸੁੱਖ ਕਰਕੇ ਹੀ ਮੰਨਦੇ ਨੇ, ਕਰਸ ਨਹੀਂ ਕਰਦੇ। ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਜਾ ਰਹੇ ਨੇ। ਜਿਸ ਵਕਤ ਪਹਿਲਾ ਬੰਦ ਕੜਾਈ ਤੋਂ ਕੱਟਣਾ ਸ਼ੁਰੂ ਕਰਿਆ, ਕਹਿਣ ਲੱਗੇ ਜਲਾਦ ਤੂੰ ਹੁਕਮ ਦੀ ਪਾਲਣਾ ਨਹੀਂ ਕਰ ਰਿਹਾ। ਕਹਿੰਦਾ ਹੁਕਮ ਤੇਰੇ ਬੰਦ ਕੱਟਣ ਦਾ। ਕਹਿੰਦੇ ਬੰਦ ਤਾਂ ਮੇਰੇ ਉਂਗਲੀਆਂ ਤੋਂ ਸ਼ੁਰੂ ਹੁੰਦੇ ਨੇ, ਤਿੰਨ ਬੰਦ ਪਹਿਲੀ ਉਂਗਲੀ ਦੇ, ਤਿੰਨ ਦੂਜੀ ਦੇ, 15 ਇਹ ਹੋ ਗਏ, ਤੇ ਫਿਰ 14 ਆਹ ਮੇਰੀ ਕੜਾਈ ਜਾਂਦੀ ਹੈ, ਤੂੰ ਫਾਹਾ ਵੱਢਦਾ। ਜੇ ਦੁੱਖ ਦਾ ਪਤਾ ਹੁੰਦਾ ਤਾਂ ਕਿਉਂ ਕਹਿੰਦੇ, ਕਹਿੰਦੇ ਛੇਤੀ ਕਰ, ਗਰਦਨੇ ਵੱਢ ਪਹਿਲਾਂ ਪਿੱਛੋਂ ਵੱਢਦੇ। ਅਭਾਵ ਹੁੰਦਾ ਹੈ ਤੇ ਨਿਰਵਾਣ ਆਨੰਦ ਹੁੰਦਾ। ਨਿਰਵਾਣ ਆਨੰਦ ਉਹਨੂੰ ਕਹਿੰਦੇ ਨੇ ਵੀ ਜਿਹੜਾ ਕਦੇ ਟੁੱਟੇ ਨਾ, खोजत खोजत तत विचार्यो दास गोविंद परायण अविनाशी खेम चाहे जे नानक सदा सिमर नारायण। सो ए जो होया कर दिया फल की होया कर दिया कि वासनावां पूरी तरह दे नाल खत्म हो जांदियां ते हर पासे वाहिगुरु नजर आउंदा है। मन साचा मुख साचा सोए अवर ना पेखा एक सिविन कोए नानके लक्षण वर्म ज्ञानी होए। सुखनी साहब जी दी जो अष्टपदी है अठवीं ओदे अंदर महाराज जी ने वर्म ज्ञानी दे लक्षण कथन कीते ने, विचार वाले उथों पढ़ लो। आपदा फरमान है कि वर्म ज्ञानी सदा निर्लेप, वर्म ज्ञानी सदा निर्लेप जैसे जल में कमल अलेप, वर्म ज्ञानी सदा निर्दोख जैसे सूर सर्व को पोख, वर्म ज्ञानी कह दृष्ट समान जैसे राज रंग को लागे तुलपवान, वर्म ज्ञानी कह तीर जेक ज्यो बसदा को खोद को चंदन लेप, वर्म ज्ञानी का ये है गनाओ नानक ज्यो पाप का सह समाओ। हुंदा किड्डा है, किड्डा दर्जा उच्चा हो गया। महाराज कहंदे वर्म ज्ञानी को खोजे महेश्वर नानक वर्म ज्ञानी आप परमेश्वर। वाहिगुरु दा ही स्वरूप हो जाया करदा। सो इस तरह होर दर्जा इस तों भी जद परपक हो जाया करदा है उत्थे पदार्थ की अपारनी हो जाती, वाहिगुरु च स्थित हो जाता, संसार अलोप हो जाता पूरी तरह दे नाल। ना कोई अपना रहिंदा ना कोई बगाना रहिंदा, ना कोई बुरा रहिंदा ना कोई चंगा रहिंदा, की देखदा है। गुरे दिखायो लोए ना इतै उतै घट 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 तू ही मोहे ना। ये तो तू रह गया, इथे तो दुआ कोई नहीं है। मन मेरे जिने अपना परम गवाता तिस दे पाने कोई ना पुला, जिन सगलो बरम पछाता। बरम दी पछाण, वर्म दा रूप बन गया, वाहिगुरु दा स्वरूप बन गया। ते हुण बाहर असर की हुंदा, कहिंदे तत्व दा पूर्ण ज्ञान हो गया। ए नहीं है वी घंटा ज्ञान रहा, दो घंटे ज्ञान रहा, राउंड दा क्लॉक ज्ञान रहिंदा, समा खत्म हो जांदा उहदे कोल। ते मनोनाश हो जांदा, मन हुण फुरने नहीं करदा। हुण हुंदा की है, इत्थे कौसमिक मन काम करदा जिहनूं हुकम कहिंदे। गुरु नानक नूं पुछिया सिद्धा ने, गोरख नाथ ने, हे नानक तू ए जे कहना है भी संसार जड़ा है होमै तो बनया है, फिर होमै जावे किवें। सवाल ए सी कि कित कित विद जग उपजे पुरखा, कित कित विद दुख बिन सजाई। महाराज कहंदे होमै विच जग उपजे पुरखा, नाम विसरिया दुख पाई। कहणगे फिर कि होमै जावे किवें, किव सचियारा होई है किव कूड़ा तुटै पाल। सवाल कर दिता महाराज, कहते हुक्म रजाई चलना नानक लिखिया नाल। मन दा नाश हो गया, मन फुरने नहीं करता हुण, कौसमिक मन बॉडी नूं चला रहा। हुण ए बॉडी जो चल रही है रिमोट कंट्रोल नाल चल रही है, अपनी मर्जी नाल नहीं चल रही, ओ सत्ता परम सत्ता दी मर्जी नाल चल रही है, जिहड़ा सारे संसार नूं चला रहा वो इस नूं भी चला रहा, क्योंकि इत्थे मनो नाश हो गया। ते वासना खाए होगी, कोई भी वासना किसे किस्म दी मन च उठदी नहीं, दृष्टि उसकी सम दृष्टि होगी। ना कोई दुश्मन है, ना कोई मित्र है, ना कोई अपना है, ना कोई बगाना है, सम दृष्टि च आ गई, इको दृष्टि सारिया दे उत्ते रह गई। ते ब्रह्म दे चेतन परम चेतन वाहिगुरु दे अंदर स्थिति होगी ज्यौंदे ज्यौंदे, हुण दो नहीं रहे, पूर्ण तौर ते एक होया होया। ते अद्वैत दृष्टि होगी, अद्वैत नहीं रही किसे किस्म दी। ते परमेश्वर है, परमेश्वर देखदा जिधर नजर आउंदा, वाहिगुरु नजर आउंदा, होर कोई नजर आउंदा नहीं। नामदेव जी प्रशादे ला के हटे चोपण वास्ते, कोठी विचों घ्यो दा बर्तन कढ़न लगे, कुत्ता कोल बैठा सी लैके नठ गया। पिछे पिछे नामदेव जी हाका मारदे जांदे आ, प्रभु रुखड़ी ना खायो, रुखड़ी ना खायो। लोग देखदे आ वी इह की होया, कुत्ता रोटियां ले जांदा, प्रभु प्रभु करदा मगर दौड़िया जांदा। कुत्ता भी दौड़दा गया, इह भी दौड़दे गए, नाए ਹੱਥ ਵਿੱਚ ਬਰਤਨ, ਉੱਥੇ ਉਹਨੇ ਰੋਟੀਆਂ ਰੱਖਤੀਆਂ। ਨਾਮਦੇਵ ਨੀਵੀਂ ਪਾ ਕੇ ਚੁੱਕੜੀ ਜਾਂਦੇ ਨੇ, ਪਾਈ ਕੱਪੜਾ ਵਿਛਾਤਾ ਉਹਦੇ ਉੱਤੇ ਰੱਖੀ ਜਾਂਦੇ ਨੇ, ਪ੍ਰਭੂ ਐ ਖਾਣੀ ਸੀ ਮੇਰੇ ਤੇ ਭੁੱਲ ਹੋ ਗਈ। ਤੇ ਥੋੜੀ ਦੇਰ ਤੇ ਬਾਅਦ ਕੀ ਦੇਖਦੇ ਆ, ਨਾ ਕੋਈ ਉੱਥੇ ਕੁੱਤਾ, ਉੱਥੇ ਉਹਨਾਂ ਦੀ ਭਾਵਨਾ ਦਾ ਪਰਮੇਸ਼ਰ ਬੈਠਾ ਹੱਸ ਰਿਹਾ। ਕਹਿੰਦੇ ਨਾਮਦੇਵ ਕੁੱਤਿਆਂ ਚ ਵੀ ਦੇਖ ਲਿਆ, ਕਹਿੰਦੇ ਪ੍ਰਭੂ ਐ ਦੱਸੋ ਤੁਸੀਂ ਹੋ ਕਿਤੇ ਨੀ, ਤੁਸੀਂ ਹੋਈ ਹੋ ਸਾਰੇ ਸੰਸਾਰ ਦੇ ਅੰਦਰ, ਇੱਥੇ ਦੂਜਾ ਤਾਂ ਕੋਈ ਹੈ ਨੀ। ਜਲ ਤਰੰਗ ਯਾਰ ਫੇਨ ਬੁਦਬਦਾ, ਜਲ ਤੇ ਭਿੰਨ ਨਾ ਹੋਈ, ਰਾਮ ਬੋਲੇ ਰਾਮਾ ਬੋਲੇ ਰਾਮ ਬੋਨਾ ਕੋ ਬੋਲੈ ਰੇ, ਇਕ ਲਮਾਤੀ ਗੁੰਜਰ ਚੀਤੀ ਪੰਜਨ ਹੈ ਬਹੁ ਰਾਮਾ ਬਹੁ ਨਾਨਾ ਰੇ। ਬੇਅੰਤ ਕਿਸਮ ਦੇ ਭਾਂਡੇ ਨੇ ਪਰ ਹੈ ਤਾਂ ਮਿੱਟੀ, ਗਹਿਣੇ ਬੇਅੰਤ ਕਿਸਮ ਦੇ ਨੇ ਪਰ ਹੈ ਸੋਨਾ, ਬਰਤਨਾਂ ਦੇ ਵਿੱਚ ਸਾਰਿਆਂ ਦੇ ਅੰਦਰ ਆਕਾਸ਼ ਹੈ ਪਰ ਹੈ ਤਾਂ ਆਕਾਸ਼ ਸਪੇਸ ਹੀ ਹੈ, ਵਿਆਧੀ ਕਰਕੇ ਪ੍ਰਤੀਤ ਦਿੰਦਾ। ਸੋ ਇਹ ਬਿਰਤੀ ਸਮਦ੍ਰਿਸ਼ਟੀ ਦੀ ਤੇ ਅਦਵੈਤ ਦ੍ਰਿਸ਼ਟੀ ਦੀ ਪੈਦਾ ਹੋ ਜਾਂਦੀ ਹੈ, ਤੇ ਪਦਾਰਥ ਭਾਵਨੀ ਦੀ ਅਵਸਥਾ ਹੋਇਆ ਕਰਦੀ, ਇਹਦੇ ਉੱਪਰ ਪਰਮ ਪਦ ਸੱਤਵੀਂ ਅਵਸਥਾ ਆ ਜਾਇਆ ਕਰਦੀ ਹੈ, ਜਿਹਨੂੰ ਤੁਰਿਆ ਅਵਸਥਾ, ਨਿਜ ਘਰ ਦੀ ਅਵਸਥਾ, ਪਰਮ ਪਦ ਦੀ ਅਵਸਥਾ, ਥਿਰ ਘਰ ਦੀ ਅਵਸਥਾ, ਸੋ ਘਰ ਦੀ ਅਵਸਥਾ ਆ ਕੇ ਇਹਦੇ ਵਿੱਚ ਸੰਕਲਪ ਪੂਰੀ ਤਰ੍ਹਾਂ ਦੇ ਨਾਲ ਭਾਵ ਹੋ ਜਾਂਦੇ, ਸਾਰੀਆਂ ਬਿਰਤੀਆਂ ਦਾ ਖਾਤਮਾ ਹੋ ਜਾਂਦਾ। ਨਾ ਪ੍ਰਮਾਣ ਬਿਰਤੀ ਰਹਿੰਦੀ ਹੈ, ਪ੍ਰਮਾਣ ਬਿਰਤੀ ਕੀ ਹੁੰਦੀ ਹੈ, ਦਿਸਣ ਵਾਲੀਆਂ ਚੀਜ਼ਾਂ 'ਚ ਮਨ ਦਾ ਪਰਚੇ ਰਹਿਣਾ ਖਤਮ ਹੋ ਜਾਂਦਾ। ਵਿਪਰਜਾ ਬਿਰਤੀ ਨਹੀਂ ਰਹਿੰਦੀ, ਜਗਤ ਨੂੰ ਸੱਤ ਮੰਨਣਾ ਤੇ ਬ੍ਰਹਮ ਨੂੰ ਝੂਠ ਮੰਨਣਾ। ਨਿੰਦਰਾ ਬਿਰਤੀ ਨਹੀਂ ਰਹਿੰਦੀ, ਸੁਕਨ ਸੁਕੋਹਬਤ ਜਾਗਰਤ, ਇਹ ਤਿੰਨੇ ਗੁਣਾਂ ਦੀਆਂ ਬਿਰਤੀਆਂ ਨਿੰਦਰਾ ਬਿਰਤੀ ਕਹਾਉਂਦੀਆਂ। ਉਹ ਤੁਰਿਆ ਦੇ ਵਿੱਚ ਸਦਾ ਜਾਗ ਦੀ ਬਿਰਤੀ 'ਚ ਆ ਜਾਂਦਾ। ਸਿਮਰਤੀ ਨਹੀਂ ਰਹਿੰਦੀ, ਕੋਈ ਪਿਛਲੀ ਚੀਜ਼ ਯਾਦਾਸ਼ਤ ਜਾ ਕੇ ਤੰਗ ਨਹੀਂ ਕਰਦੀ, ਇੱਕ ਖੇਡ ਲੰਘੀ ਲੰਘੀ। ਸੋ ਇਸ ਤਰ੍ਹਾਂ ਸਿਮਰਤੀ ਖਤਮ ਹੋ ਜਾਂਦੀ ਹੈ। ਬਿਰਤੀ ਇਕਾਗਰ ਨਾ ਹੋਣੀ, ਵਿਕਲਪ ਜਿਸਨੂੰ ਆਖਦੇ ਨੇ, ਇਹ ਵੀ ਖਤਮ ਹੋ ਜਾਂਦੀ। ਸੋ ਹਿਰਦੇ ਦੀਆਂ ਜੋ ਗੰਢਾਂ ਪਈਆਂ ਹੋਈਆਂ ਨੇ, ਜੜ ਜੀਵ, ਜੀਵ ਜੜ, ਬਰਮ ਤੇ ਜੀਵ, ਜੀਵ ਤੇ ਬਰਮ, ਇਹ ਸਾਰੀਆਂ ਗੰਢਾਂ ਜਿਹੜੀਆਂ ਨੇ ਇਹ ਖਤਮ ਹੋ ਕੇ ਬਰਮਾਕਾਰ ਬਿਰਤੀ ਦਾ ਵੀ ਉਪਾਪ ਹੋ ਜਾਂਦਾ, ਤੇ ਉਸ ਵੇਲੇ ਸੰਕਲਪ ਦਾ ਭਾਵ ਹੋ ਜਾਂਦਾ, ਸਾਰੀਆਂ ਬਿਰਤੀਆਂ ਦਾ ਭਾਵ ਹੋ ਜਾਇਆ ਕਰਦਾ, ਹਿਰਦੇ ਦੀ ਗੰਢ ਖੁੱਲ ਜਾਂਦੀ ਹੈ, ਬਰਮਾਕਾਰ ਬਿਰਤੀ ਦਾ ਵੀ ਉਪਾਪ ਹੋ ਜਾਂਦਾ, ਤੇ ਨਿਰ ਅਵਰਨ ਆਨੰਦ ਪ੍ਰਾਪਤ ਹੋ ਕੇ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪੁਰਾਇਣ, ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਸੋ ਚੇਤਨ ਪੂਰੀ ਤਰ੍ਹਾਂ ਚੇਤਨ ਹੋ ਜਾਂਦਾ, ਤੇ ਫਲ ਕੀ ਹੋਇਆ ਕਰਦਾ ਕਿ ਉਹ ਸਰੀਰ ਦੇ ਵਿੱਚ ਰਹਿੰਦਾ ਹੋਇਆ ਹੀ ਵਿਦੇਹ ਮੁਕਤ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਵਾਹਿਗੁਰੂ ਤੱਕ ਪਹੁੰਚ ਜਾਂਦਾ। ਰਸਤੇ ਵਿੱਚ ਕੀ ਗੱਲਾਂ ਹੁੰਦੀਆਂ, ਕੀ ਅਵਸਥਾ ਹੁੰਦੀਆਂ, ਇਹਦਾ ਸਮਾਂ ਨਹੀਂ ਹੈ। ਇਹਦੇ ਵਾਸਤੇ ਵਾਹਿਗੁਰੂ ਨੇ ਚਾਹਿਆ ਤਾਂ ਫਿਰ ਵਿਚਾਰ ਕੀਤੀ ਜਾਏਗੀ, ਕਿਉਂਕਿ ਇਹ ਕੋਈ ਛੋਟੀ ਬਾਤ ਨਹੀਂ ਹੈ। ਉਮਰਾਂ ਲੰਘ ਜਾਂਦੀਆਂ, ਜਨਮ ਲੰਘ ਜਾਂਦੇ, ਪਰ ਅਫਸੋਸ ਇੰਨਾ ਕੁਛ ਹੁੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਅਸੀਂ ਇੱਕ ਭੋਰਾ ਜਿੰਨੀ ਵੀ ਤਰੱਕੀ ਨਹੀਂ ਕੀਤੀ, ਹੇਠਾਂ ਨੂੰ ਗਿਰਦੇ ਜਾਂਦੇ ਹਾਂ, ਹੇਠਾਂ ਨੂੰ ਗਿਰਦੇ ਹੋਏ ਰਸਾਤਲ 'ਚ ਜਾ ਪਹੁੰਚੇ, ਗੁਰੂ ਗ੍ਰੰਥ ਸਾਹਿਬ ਛੱਡ ਦਿੱਤਾ, ਮਨ ਦੀ ਮਨੌਤ ਕਰ ਲਈ, ਆਤਮ ਮਾਰਗ ਦੀ ਥਾਂ ਦੇ ਉੱਤੇ ਮਾਇਆ ਮਾਰਗ ਉੱਪਰ ਚੱਲ ਪਏ, ਵੈਰ ਵਿਰੋਧ ਦੇ ਉੱਪਰ ਚੱਲ ਪਏ। ਸੋ ਜਦ ਤੱਕ ਅਸੀਂ ਆਤਮ ਮਾਰਗ ਦੇ ਉੱਤੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਸਤਸੰਗਤ ਕਰਕੇ, ਹਰੀ ਦਾ ਜਸ ਸਰਵਣ ਕਰਕੇ, ਜਿਸ ਤਰ੍ਹਾਂ ਦੇ ਨਾਲ ਬੇਨਤੀਆਂ ਕੀਤੀਆਂ ਗਈਆਂ, ਇਸ ਤਰ੍ਹਾਂ ਅਸੀਂ ਆਪਣਾ ਜੀਵਨ ਨਹੀਂ ਬਣਾਉਂਦੇ, ਓਨੀ ਦੇਰ ਤੱਕ ਅਸੀਂ ਕਿਸੇ ਕਿਨਾਰੇ ਨਹੀਂ ਪਹੁੰਚ ਸਕਦੇ। ਸੋ ਪਰ ਮਹਾਰਾਜ ਤਾਂ ਮਾਨਸ ਜਨਮ ਦੀ ਪ੍ਰਾਪਤੀ ਹੋਈ ਹੈ, ਤੇ ਫਰਮਾਨ ਕਰਦੇ ਨੇ ਕਿ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਏ ਤੇਰੀ ਵਰੀਆ। ਵਾਰੀ ਆ ਗਈ ਭਾਈ, ਮਿਲ ਲੈ। ਸੋ ਇਸ ਤਰੀਕੇ ਨਾਲ ਜੇ ਅਸੀਂ ਮਿਹਨਤ ਕਰੀਏ ਤਾਂ ਐਸੇ ਜਨਮ ਚ ਮੇਲ ਹੋ ਸਕਦਾ ਹੈ। ਸਤਨਾਮ ਵਾਹਿਗੁਰੂ, ਵਾਹਿਗੁਰੂ।